SBS Radio.
ਦੋਸਤੋ, ਬਲੈਕ ਟਾਊਨ ਕੌਂਸਲ ਦੀਆਂ ਚੋਣਾਂ 'ਚ ਇੱਕ ਪਗੜੀਧਾਰੀ ਸੱਜਣ ਨੇ ਮੱਲ ਮਾਰੀ ਹੈ। ਮਨਿੰਦਰ ਸਿੰਘ ਜੇਪੀ ਹੁਣਾਂ ਨੂੰ ਹੁਣ ਕੌਂਸਲਰ ਮਨਿੰਦਰ ਸਿੰਘ ਜੇਪੀ ਦੇ ਨਾਂ ਨਾਲ ਜਾਣਿਆ ਜਾਇਆ ਕਰੇਗਾ। ਮੇਰੀ ਜਾਣਕਾਰੀ ਮੁਤਾਬਕ ਉਹ ਪਹਿਲੇ ਅਜਿਹੇ ਪਗੜੀਧਾਰੀ ਸਿੱਖ ਨੇ ਜਿਨ੍ਹਾਂ ਨੂੰ ਲੋਕ ਹਮਾਇਤ ਦੇ ਚੱਲਦਿਆਂ ਕੌਂਸਲਰ ਵਜੋਂ ਚੋਣਾਂ ਜਿੱਤਣ ਦਾ ਮਾਣ ਪ੍ਰਾਪਤ ਹੋਇਆ। ਇਸ ਜਿੱਤ ਦੇ ਉਹਨਾਂ ਲਈ ਕੀ ਮਾਇਨੇ ਨੇ, ਆਓ ਉਹਨਾਂ ਦੇ ਮੂੰਹੋਂ ਹੀ ਜਾਣਦੇ ਹਾਂ। ਹਾਂਜੀ ਮਨਿੰਦਰ ਜੀ, ਸਤਿ ਸ਼੍ਰੀ ਅਕਾਲ ਅਤੇ ਮੁਬਾਰਕਬਾਦ।
ਥੈਂਕ ਯੂ ਪ੍ਰੀਤਿੰਦਰ ਜੀ। ਥੋੜ੍ਹਾ ਮੈਂ ਕਰੈਕਟ ਕਰ ਦਿਆਂ, ਇਹ ਜਿਹੜਾ ਅੱਗੇ ਇਸ ਚੀਜ਼ ਬਾਰੇ, ਸਭ ਤੋਂ ਪਹਿਲੇ ਜਿਹੜੇ ਕੌਂਸਲਰ ਨੇ ਇੱਥੇ ਜਿਹੜੇ ਸਿਡਨੀ 'ਚ ਬਣੇ ਸੀ, ਉਹ ਸੰਨ 77 ਦੇ ਵਿੱਚ ਮਿਸਰਾ ਪਾਲਾ ਸਿੰਘ ਸੀਗੇ ਕੈਂਬਲ ਟਾਊਨ ਤੋਂ। ਉਸ ਤੋਂ ਬਾਅਦ ਕੌਫਸ ਹਾਰਬਰ ਤੋਂ ਸਰ ਜੋਰਾਵਰ ਸਿੰਘ ਅਰਕਨ, ਜੋਨ ਅਰਕਨ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਫਿਰ ਸਰ ਗੁਰਦੀਪ ਸਿੰਘ ਭਾਰਜ, ਇਹ ਗੁਰਦੀਪ ਸਿੰਘ ਅੱਗੇ ਨਾਲੋਂ ਕੁਛ ਹੋਰ ਉਹਨਾਂ ਦਾ ਸਰਨਾਮ ਆ, ਉਹ ਹੈਗੇ ਸੀ ਇੱਥੇ ਹੌਂਸਬੀ ਤੋਂ ਐਜ਼ ਅ ਡਿਪਟੀ ਮੇਅਰ ਨੇ। ਉਹ ਕਦੇ ਕਦੇ ਪਗੜੀ ਬੰਨਦੇ, ਕਦੇ ਨਹੀਂ ਬੰਨਦੇ, ਤੇ ਉਸ ਲੜੀ ਦੇ ਵਿੱਚ ਆਪਾਂ ਅੱਗੇ ਆਪਾਂ ਤੁਸੀਂ ਕਹਿ ਸਕਦੇ ਹੋ
ਥੋੜਾ ਜਿਹਾ ਸਾਨੂੰ ਬਲੈਕ ਟਾਊਨ ਕੌਂਸਲ ਦੀ ਬਣਤਰ ਬਾਰੇ ਜ਼ਰੂਰ ਦੱਸੋ। ਚੋਣ ਪ੍ਰਕਿਰਿਆ ਕੀ ਹੁੰਦੀ ਹੈ ਜੀ?
ਬਲੈਕ ਟਾਊਨ ਜੀ, ਜਿਹੜੇ ਸੱਜਣ ਜਾਣਦੇ ਨੇ, ਵੈਸਟਰਨ ਸਿਡਨੀ ਦੇ ਵਿੱਚ ਸਭ ਤੋਂ ਸ਼ਾਇਦ ਵੱਡਾ ਇਹ ਰਕਬਾ ਹੈਗਾ ਲੋਕਲ ਗਵਰਨਮੈਂਟ ਦਾ। 3 ਲੱਖ 50 ਹਜ਼ਾਰ ਬੰਦਾ ਇੱਥੇ ਰਹਿ ਰਿਹਾ ਜੀ, ਔਰ ਇਹਦੇ 50 ਵਾਰਡ ਨੇ, ਜਿਹੜਾ ਸੋਰੀ 5 ਵਾਰਡ ਨੇ ਇਹਦੇ 'ਚ, ਤੇ 15 ਕੌਂਸਲਰ ਹੁੰਦੇ ਜੀ ਟੋਟਲ, ਹਰ ਵਾਰਡ 'ਚੋਂ 3 ਕੌਂਸਲਰ। ਤੇ ਜਿਹੜਾ ਆਪਣਾ ਸਭ ਤੋਂ ਵੱਡੇ ਗੁਰੂ ਘਰ ਪਾਰਕਲੀ, ਉਹ ਵੀ ਬਲੈਕ ਟਾਊਨ ਕੌਂਸਲ ਦੇ ਵਿੱਚ ਪੈਂਦਾ ਜੀ। ਔਰ ਇਹਦੀ ਜਿਹੜੀ ਆਪਾਂ ਜੇ ਲੋਜਿਸਟਿਕ ਦੇ ਹਿਸਾਬ ਨਾਲ ਦੇਖੀਏ, ਤੇ ਜਦੋਂ 3 ਲੱਖ 50 ਹਜ਼ਾਰ ਦੀ ਮੈਂ ਗੱਲ ਕਰਦਾ, ਤੇ ਉਨੀ ਆਬਾਦੀ ਹੈ ਜਿੰਨੀ ਅੱਜ ਕੈਨਬਰਾ ਦੀ ਆਬਾਦੀ ਹੈ
ਜੀ। ਬਹੁਤ ਵੱਡਾ ਇਲਾਕਾ,
ਬਹੁਤ ਵੱਡਾ ਇਲਾਕਾ। ਔਰ ਸੈਕਿੰਡਲੀ, ਇੰਨੀ ਸਪੀਡ ਨਾਲ ਵੱਧ ਰਿਹਾ ਕਿ 8,000 ਲੋਕ ਹਰ ਸਾਲ ਇੱਥੇ ਆ ਕੇ ਨਵੇਂ ਵੱਸ ਰਹੇ ਨੇ। ਔਰ ਅਸੀਂ ਤਕਰੀਬਨ 2036 ਦੇ ਵਿੱਚ 500,000 ਤੋਂ ਉੱਪਰ ਹੋ ਜਾਂਗੇ, 5 ਲੱਖ ਤੋਂ ਉੱਪਰ। ਔਰ ਇਹ ਉਨਾ ਹੀ ਆਬਾਦੀ ਬਣਦੀ ਹੈ ਜਿੰਨੀ ਅੱਜ ਤਸਮਾਨੀਆ ਦੀ ਹੈ
ਜੀ। ਸੋ ਘਣਤਾ ਦੇ ਲਿਹਾਜ਼ ਨਾਲ ਵੀ ਇੱਥੇ ਕਾਫੀ ਲੋਕ ਵੱਧ ਰਹੇ ਨੇ।
ਜਿੰਨਾ ਏਰੀਆ ਇੱਥੇ ਫਾਰਮ ਲੈਂਡ ਸੀ ਸਾਰੀ, ਤੁਸੀਂ ਦੇਖੋ ਗਲੈਂਡਵੁੱਡ ਜਿੱਥੇ ਗੁਰੂ ਘਰ ਹੈ ਇਸ ਵੇਲੇ, ਉਹ ਏਰੀਆ ਪਹਿਲਾਂ ਸਾਰਾ ਫਾਰਮ ਲੈਂਡ ਹੁੰਦੀ ਸੀ, ਕੁਐਕਰ ਰੇਲ, ਸਕੋਫੀਲਡ, ਸਾਰਾ ਏਰੀਆ ਇਸ ਵੇਲੇ ਆਗੂ ਪਾਈ ਹੋ ਗਿਆ। ਔਰ ਬੜੀ ਸਪੀਡ ਦੇ ਨਾਲ, ਜਿਹੜਾ ਜੇ ਅੱਜ ਦੀ ਡੇਟ ਦੇ ਵਿੱਚ ਸਿਡਨੀ 'ਚ ਕਿਸੇ ਨੇ ਘਰ ਲੈਣਾ, ਤਾਂ ਇੱਥੇ ਹੀ ਮਿਲਦਾ, ਹੋਰ ਕਿਤੇ ਘਰ ਹੀ ਹੈ ਨਹੀਂ। ਬਾਕੀ ਜਾਂ ਤੁਸੀਂ ਯੂਨਿਟ ਲਓਗੇ ਜਾਂ ਟਾਊਨ ਹੋ ਸਕੋ, ਨਵਾਂ ਘਰ ਲੈਣ ਦਾ ਸੁਪਨਾ ਹਰ ਇੱਕ ਦਾ ਇੱਥੇ ਆ ਕੇ ਪੂਰਾ ਹੁੰਦਾ ਹੈ। ਇੰਨੀ ਬਰਕਤ ਵਾਲੀ ਜਗ੍ਹਾ, ਔਰ ਇੱਥੇ ਕਾਫੀ ਸੰਗਤ ਜਿਹੜੀ ਆ ਕੇ ਵੱਸ ਰਹੀ ਹੈ ਜੀ।
ਅਤੇ ਦੂਸਰੀ ਅਹਿਮ ਗੱਲ ਇਹ ਹੈ ਕਿ ਭਾਰਤੀ ਭਾਈਚਾਰਾ, ਪੰਜਾਬੀ ਲੋਕ ਇੱਥੇ ਭਾਰੀ ਤਾਦਾਦ 'ਚ ਵੱਸਦੇ ਨੇ।
ਹਾਂਜੀ ਹਾਂਜੀ ਹਾਂਜੀ, ਉਹ ਕਾਫੀ ਹੈ ਜੀ। ਆਪਣਾ ਜਿਹੜਾ ਸ਼ਾਇਦ ਬਲੈਕ ਟਾਊਨ ਕੌਂਸਲ ਜਿਹੜਾ ਐਲ ਜੀ ਇਹਦੇ ਵਿੱਚ 11-12% ਦੇ ਕਰੀਬ ਆਪਣੇ ਇੰਡੀਅਨ ਪਾਪੂਲੇਸ਼ਨ ਹੋਏਗੀ ਜੀ।
ਅਤੇ ਤੁਸੀਂ ਫਿਰ ਮਨਿੰਦਰ ਸਿੰਘ ਜੀ, ਆਪਣੀ ਜਿੱਤ ਪਿਛਲੇ ਕੀ ਕਾਰਨ ਦੇਖਦੇ ਹੋ? ਕੀ ਭਾਰਤੀ ਭਾਈਚਾਰੇ ਨਾਲ ਜੁੜੇ ਹੋਣ ਕਰਕੇ ਤੁਹਾਨੂੰ ਭਾਰਤੀ ਭਾਈਚਾਰੇ ਦੀਆਂ ਜ਼ਿਆਦਾ ਵੋਟਾਂ ਪਈਆਂ ਨੇ, ਜਾਂ ਲੇਬਰ ਪਾਰਟੀ ਦੇ ਥਾਪੜੇ ਦੀ ਗੱਲ ਕਰੀਏ, ਨੁਮਾਇੰਦਗੀ ਦੀ ਗੱਲ ਕਰੀਏ, ਸੋ ਕਿੰਨਾ ਕੁ ਫਾਇਦਾ ਹੋਇਆ ਤੁਹਾਨੂੰ, ਕੀ ਲੱਗਦਾ?
ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਹੈ ਜੀ ਪਾਰਟੀ, ਪਾਰਟੀ ਨਾਲ ਜੁੜੇ ਹਾਂ ਬੜੀ ਦੇਰ ਦਾ। 2005 ਤੋਂ ਮੈਂ ਕੰਮ ਕਰ ਰਿਹਾ, ਬੜੀ ਸੀਨੀਅਰ ਪੋਜੀਸ਼ਨ 'ਤੇ ਮੈਂ ਮੈਂ ਇੰਨਾ ਲੱਕੀ ਨਹੀਂ ਸੀ ਕਿ ਮੈਂ ਆਪਣੀ ਟਿਕਟ ਦੇ ਵਿੱਚ ਨੰਬਰ 1 'ਤੇ ਆਉਂਦਾ। ਸਾਡਾ ਲੋਕਲ ਜਿਹੜਾ ਇੰਟਰਨਲ ਸਿਲੈਕਸ਼ਨ ਪ੍ਰੋਸੈਸ ਹੁੰਦਾ, ਉਹਦੇ 'ਚ ਮੇਰੇ ਕੋਲ 2 ਵੋਟਾਂ ਘੱਟ ਸੀ, ਇਸ ਕਰਕੇ ਮੇਰਾ ਦੂਜਾ ਜਿਹੜਾ ਕਲੀਗ ਆ ਕ੍ਰਿਸ ਕੁਏਕੀ, ਉਹ ਨੰਬਰ 1 'ਤੇ ਸੀ ਅਤੇ ਮੈਂ ਨੰਬਰ 2 'ਤੇ ਰਹਿ ਗਿਆ। ਨੰਬਰ 1 ਜਿਹੜਾ ਵਾ, ਉਹ ਤਕਰੀਬਨ ਦੋਨਾਂ ਮੇਜਰ ਪਾਰਟੀਆਂ ਦੇ ਜਿੱਤ ਜਾਂਦੇ ਆ। 3 ਕੌਂਸਲਰ ਬਣਦੇ ਹਰ ਵਾਰਡ 'ਚੋਂ, 1 ਲੇਬਰ ਦਾ 1 ਲਿਬਰਲ ਦਾ ਜਿੱਤਣਾ ਜਿਹੜਾ ਤੈਅ ਹੁੰਦਾ। ਲੇਕਿਨ ਤੀਸਰੀ ਪੋਜੀਸ਼ਨ ਉਹਨੂੰ ਜਾਂਦੀ ਆ ਜਿਹਨੂੰ ਓਵਰਆਲ ਵੋਟਾਂ ਵੱਧ ਪੈਣ ਉਸ ਵਾਰਡ 'ਚੋਂ। ਇਹ ਜਿਹੜਾ ਵਾਰਡ ਹੈ, ਇਹ ਪਿਛਲੇ ਕੋਈ 12-13 ਸਾਲ ਤੋਂ ਇੱਥੇ ਜਿੰਨੀ ਨਵੀਂ ਆਬਾਦੀ ਆ ਰਹੀ ਆ, ਉਹਨਾਂ ਦੀ ਸੋਚ ਲਿਬਰਲ ਪੱਖੀ ਹੋ ਰਹੀ ਆ, ਕਿਉਂਕਿ ਵੱਡੇ ਵੱਡੇ ਘਰਾਂ 'ਚ ਆ ਰਹੇ ਆ, ਵੱਡੇ ਵੱਡੀਆਂ ਜੋਬਾਂ ਉਹਨਾਂ ਦੀਆਂ, ਤੇ ਉਹ ਲੇਬਰ ਦਾ ਜਿਹੜਾ ਬੇਸ ਇੱਥੇ ਘੱਟ ਰਿਹਾ ਸੀ। ਅਸੀਂ ਉੱਥੇ ਉਸ ਹੰਬਲਾ ਮਾਰ ਕੇ ਤੇ ਤਕਰੀਬਨ ਅਸੀਂ ਨਾ ਤੇ ਪਿਛਲਾ ਜਿਹੜਾ ਲੌਸ ਇਕੱਲਾ ਉਸੇ ਨੂੰ ਪੂਰਾ ਨਹੀਂ ਕੀਤਾ, ਅਸੀਂ 3% ਸਵਿੰਗ ਵੀ ਲੇਬਰ ਦੇ ਹੱਕ 'ਚ ਲੈ ਕੇ ਆਏ ਹਾਂ, 10.5% ਦੇ ਕਰੀਬ ਸਵਿੰਗ ਸਾਨੂੰ ਆਈ ਹੈ।
ਤੇ ਪੁੱਛਣਾ ਮੈਂ ਇਹ ਵੀ ਚਾਹੁੰਦਾ ਕਿ ਕੀ ਇਹ ਚੋਣਾਂ ਫਿਰ ਸਥਾਨਕ ਪੱਧਰ ਤੇ ਲੜੀਆਂ ਗਈਆਂ, ਕਿਹੜੇ ਕਿਹੜੇ ਲੋਕ ਮਸਲਿਆਂ ਦੇ ਆਧਾਰ ਤੇ ਇਹ ਚੋਣਾਂ ਲੜੀਆਂ ਗਈਆਂ, ਜਾਂ ਕਿਹੜੇ ਮਸਲੇ ਸੀ ਜਾਂ ਮੁੱਦੇ ਸੀ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਲੋਕਾਂ ਤੱਕ ਆਪਣੀ ਪਹੁੰਚ ਬਣਾਈ?
ਇਸ ਤਰ੍ਹਾਂ ਜੀ ਕਿ ਤਿੰਨ ਮੇਨ ਮੁੱਦੇ ਅਸੀਂ ਇਹਦੇ ਚ ਵੰਡ ਕਰ ਸਕਦੇ ਹਾਂ। ਇੱਕ ਤੇ ਲਿਬਰਲ ਪਾਰਟੀ ਜਿਹੜੀ ਆ ਉਹਨਾਂ ਦੀ ਜਿਹੜੀ ਆਪਸ ਚ ਖਿੱਚੋ ਤਾਣ ਹੈ ਇੱਥੇ ਲੋਕਲ ਲੈਵਲ ਤੇ ਬਹੁਤ ਉਹਨਾਂ ਦੇ ਆਪਸ ਚ ਵੰਡੀਆਂ ਪਈਆਂ ਹੋਈਆਂ ਔਰ ਇੱਕ ਧੜਾ ਦੂਜੇ ਧੜੇ ਨੂੰ ਵੇਖ ਨਹੀਂ ਸਿਖਾਉਂਦਾ। ਉਸ ਚੀਜ਼ ਦਾ ਸ਼ਾਇਦ ਸਾਨੂੰ ਇੱਕ ਕਹਿ ਸਕਦੇ ਬੈਨੀਫਿਟ ਮਿਲਿਆ ਔਰ ਲੋਕਾਂ ਨੇ ਲਿਬਰਲ ਪਾਰਟੀ ਨੂੰ ਉਸ ਚੀਜ਼ ਦਾ ਮਤਲਬ ਸਜ਼ਾ ਹੀ ਦਿੱਤੀ ਕਹਿ ਸਕਦੇ ਹਾਂ। ਤੇ ਉਹਨਾਂ ਦੇ ਜਿਹੜੇ ਸਿਟਿੰਗ ਕੌਂਸਲਰ ਸੀਗੇ ਪਿਛਲੀ ਜਿਹੜੀ ਕੌਂਸਲ ਖਤਮ ਹੋਈ ਆ ਉਹਦੇ ਚ ਲਿਬਰਲ ਪਾਰਟੀ ਦੇ 7 ਕੌਂਸਲਰ ਸੀ ਜਿਹਨਾਂ ਚੋਂ ਸਿਰਫ 2 ਬੰਦਿਆਂ ਨੂੰ ਹੀ ਦੁਬਾਰਾ ਟਿਕਟ ਮਿਲੀ, 5 ਬੰਦਿਆਂ ਨੂੰ ਟਿਕਟ ਹੀ ਨਹੀਂ ਮਿਲ ਸਕੀ ਉਹਨਾਂ ਦੀ ਆਪਸ ਜਿਹੜੀ ਖਿੱਚੋ ਤਾਣ ਉਹਦਾ ਕਰਕੇ ਔਰ ਲੋਕਾਂ ਨੇ ਉਸ ਚੀਜ਼ ਨੂੰ ਉਹਨਾਂ ਨੂੰ ਬਹੁਤ ਸਜ਼ਾ ਦਿੱਤੀ ਹੈ। ਦੂਜਾ ਹੈਗਾ ਕਿ ਇੱਕ ਪਿੱਛੇ ਜੇ ਕੰਪੇਨ ਚੱਲੀ ਸੀ ਕਿ ਬਲੈਕ ਟਾਊਨ ਦਾ ਨਾਂ ਬਦਲਿਆ ਜਾਵੇ। ਇਹ ਕਈ ਬੰਦੇ ਇਹ ਇਸ ਚੀਜ਼ ਤੋਂ ਕਈ ਭਾਵਕ ਵੀ ਹੋ ਜਾਂਦੇ ਆ। ਹੁਣ ਇਹ ਇੱਕ ਐਬਰੀਜਨਲ ਜਿਹੜੀ ਕਲੋਨੀ ਉਹਨਾਂ ਨੂੰ ਇੱਕ ਡੈਡੀਕੇਸ਼ਨ ਹੈ, ਅੱਜ ਤੋਂ ਜਦੋਂ ਕਿਤੇ ਆਸਟ੍ਰੇਲੀਆ ਵਸਿਆ ਉਦੋਂ ਹੀ ਇੱਥੇ ਆ ਕੇ ਜਿਹੜੀ ਪਹਿਲੋਂ ਕਲੋਨੀ ਵਸੀ ਉਹਦੇ ਨਾਂ ਤੇ ਬਲੈਕ ਟਾਊਨ ਕਿਹਾ। ਉਹ ਫਿਰ ਜਿਹੜਾ ਜਦੋਂ ਪਬਲਿਕ ਤੇ ਜਾ ਕੇ ਵਿਚਾਰ ਲੈ ਗਏ ਤੇ 87% ਲੋਕਾਂ ਨੇ ਉਹਦਾ ਵਿਰੋਧ ਕੀਤਾ। ਲਿਬਰਲ ਪਾਰਟੀ ਇੱਕ ਇਹਨੂੰ ਮੇਨ ਮੁੱਦਾ ਲੈ ਕੇ ਆਈ ਸੀ, ਲੇਬਰ ਪਾਰਟੀ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਸੀ ਔਰ ਇਸ ਚੀਜ਼ ਦਾ ਵੀ ਸਾਨੂੰ ਕਾਫੀ ਬੈਨੀਫਿਟ ਮਿਲਿਆ। ਦੂਜਾ ਇੱਕ ਪਿਛਲੀ ਜਿਹੜੀ ਕੌਂਸਲ ਫਿਨਿਸ਼ ਹੋਈ ਆ ਉਹਦੇ ਵਿੱਚ ਇਹ ਆ ਕਿ ਬਣਤਰ ਇਸ ਤਰ੍ਹਾਂ ਦੀ ਸੀ ਕਿ ਦੋਨੋਂ ਕਿਸੇ ਵੀ ਪਾਰਟੀ ਦੀ ਮੈਜੋਰਟੀ ਨਹੀਂ ਸੀ, ਇੱਕ ਆਜ਼ਾਦ ਉਮੀਦਵਾਰ ਹੀ ਖਵਾਈ ਜਾਂਦਾ ਸੀ ਤੇ 2 ਸਾਲ ਲਿਬਰਲ ਦੀ ਸਰਕਾਰ ਰਹੀ ਤੇ 2 ਸਾਲ ਲੇਬਰ ਦੀ ਵੀ ਰਹੀ ਤੇ ਲੋਕਾਂ ਨੂੰ ਕਲੀਅਰ ਕੱਟ ਇੱਕ ਫਰਕ ਦਿਸਿਆ ਕਿ ਜਿਹੜੀ ਆ ਸਰਕਾਰ ਕਿਸ ਤਰ੍ਹਾਂ ਚੱਲਦੀ ਆ। ਉਹ ਉਹਦੇ ਚ ਲਿਬਰਲ ਦੇ ਜਦੋਂ ਆਏ ਉਹਨਾਂ ਨੇ ਸਾਰੇ ਪੂਲ ਵੀ ਵੇਚਤੇ, ਪਾਰਕ ਵੇਚਣ ਦੀ ਕੋਸ਼ਿਸ਼ ਕੀਤੀ, ਚਾਇਲਡ ਕੇਅਰ ਸੈਂਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਇੱਕ ਜਿਹੜੀ ਲੋਕਾਂ ਦੇ ਵਿਰੋਧ ਦਾ ਇੱਕ ਬਹੁਤ ਵੱਡਾ ਕਾਰਨ ਉੱਥੋਂ ਸਾਬਤ ਹੋਇਆ। SBS Radio. ਲੇਕਿਨ ਲੇਬਰ ਨੇ ਦੁਬਾਰਾ ਫਿਰ ਸਾਰੀਆਂ ਚੀਜ਼ਾਂ ਨੂੰ ਰਿਸਟੋਰ ਵੀ ਕੀਤਾ ਔਰ ਬਜਟ ਨੂੰ ਫਿਰ ਅਜੇ ਵੀ ਸਾਡਾ ਬਹੁਤ ਪੋਜ਼ਿਟਿਵ ਦੇ ਜੋ ਬਜਟ ਚੱਲ ਰਿਹਾ।
ਇੱਕ ਸਵਾਲ ਤੁਹਾਨੂੰ ਇੱਥੇ ਹੋਰ ਪੁੱਛਣਾ ਚਾਹੁੰਦਾ, ਜਦੋਂ ਵੀ ਕੋਈ ਕੌਂਸਲ 'ਚ ਜਿੱਤ ਕੇ ਆਉਂਦਾ ਕੌਂਸਲਰ ਬਣਦਾ ਤਾਂ ਅਕਸਰ ਉਹਦੇ ਤੋਂ ਇੱਕ ਤਵੱਕੋ ਕੀਤੀ ਜਾਂਦੀ ਕਿ ਉਹ ਭਾਈਚਾਰੇ ਦਾ ਉਹ ਸਥਾਨਕ ਲੋਕਾਂ ਦਾ ਕੀ ਸਵਾਰੂਗਾ। ਸੋ ਭਾਰਤੀ ਭਾਈਚਾਰੇ ਦੇ ਜਿਹੜੇ ਆਸਟ੍ਰੇਲੀਅਨ ਲੋਕ ਨੇ ਉਹਨਾਂ ਦੀ ਵੀ ਤੁਹਾਡੇ ਤੱਕ ਪਹੁੰਚ ਹੋਣੀ ਆ, ਸੋ ਉਹਨਾਂ ਨੂੰ ਤੁਸੀਂ SBS ਰੇਡੀਓ ਦੇ ਜ਼ਰੀਏ ਕੀ ਦੱਸਣਾ ਚਾਹੁੰਦੇ ਹੋ ਕਿ ਤੁਹਾਡੇ ਕੌਂਸਲਰ ਹੋਣ ਨਾਲ ਸਥਾਨਕ ਲੋਕਾਂ ਨੂੰ ਕੀ ਰਾਹਤ, ਕੀ ਫਾਇਦਾ ਮਿਲੂਗਾ?
ਇਸ ਤਰ੍ਹਾਂ ਹੈਗਾ ਜੀ ਕਿ ਅਸੀਂ ਮੈਂ ਰਿਪ੍ਰੈਜੈਂਟ ਤੇ ਸਾਰੇ ਵਾਰਡ ਨੂੰ ਕਰਦਾ ਜੀ, ਵਾਰਡ ਨੰਬਰ 1 ਜਿਹਦੀ 45,000 ਦੇ ਕਰੀਬ ਆਬਾਦੀ ਆ, ਜਿਹਦੇ ਚ ਆਪਣਾ ਭਾਈਚਾਰਾ ਵੀ ਇੱਕ ਬਹੁਤ ਵੱਡਾ ਭਾਈਚਾਰਾ ਔਰ ਅਸੀਂ ਕਮਿਊਨਿਟੀ ਦੇ ਨਾਲ ਬੜੀ ਦੇਰ ਤੋਂ ਜੁੜੇ ਹੋਏ ਹਾਂ ਜੀ। ਹਰ ਛੋਟੀ ਮੋਟੇ ਕੰਮ ਵਾਸਤੇ ਅੱਗੇ ਲੱਗੇ ਰਹੀਦਾ, ਹੁਣ ਥੋੜਾ ਜਿਹਾ ਹੋਰ ਉਦਮ ਆ ਜਾਂਦਾ ਤੇ ਕੌਂਸਲ ਦੇ ਜੋ ਵੀ ਕੰਮ ਹੈਗੇ ਆ ਲੋਕੀ ਸਾਨੂੰ ਅਪਰੋਚ ਕਰ ਸਕਦੇ ਆ, ਅਸੀਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਮਹਿਸੂਸ ਕਰਦੇ ਹਾਂ ਕਿ ਇੱਕ ਸਾਡੇ ਆਉਣ ਦੇ ਨਾਲ ਕਮਿਊਨਿਟੀ ਦਾ ਜਿਹੜਾ ਫਖਰ ਵਧਿਆ, ਸਾਡਾ ਕੱਦ ਉੱਚਾ ਹੋਇਆ ਇਲਾਕੇ ਦੇ ਵਿੱਚ। ਉਸ ਦਿਨ ਜਿਹੜੇ ਸਹੁੰ ਚੁੱਕਣ ਦੀ ਰਸਮ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕੌਂਸਲ ਅਫੀਸ਼ਲ ਨੂੰ ਕਿ ਮੈਂ ਆਪਣੇ ਗੁਟਕਾ ਸਾਹਿਬ ਉਹ ਤੇ ਕਰਨੀ ਚਾਹਾਂਗਾ ਔਰ ਉਹਨਾਂ ਨੂੰ ਇਜਾਜ਼ਤ ਦਿੱਤੀ। ਉਹ ਸ਼ਾਇਦ ਪਹਿਲੀ ਵਾਰੀ ਹੋਇਆ ਹੋਊਗਾ ਕਿ ਗੁਟਕਾ ਸਾਹਿਬ ਦੇ ਉੱਤੇ ਗਿਆਨੀ ਜੀ ਉੱਥੋਂ ਗਏ, ਉਹਨਾਂ ਨੇ ਮੈਨੂੰ ਗੁਟਕਾ ਸਾਹਿਬ ਦਿੱਤਾ, ਅਸੀਂ ਉੱਥੇ ਬੜੇ ਸਤਿਕਾਰ ਦੇ ਨਾਲ ਜਾ ਕੇ ਸਹੁੰ ਚੁੱਕ ਕੇ ਕੀਤਾ, ਸਾਰਾ ਮੀਡੀਆ ਨੇ ਉਸ ਨੂੰ ਵਾਚ ਕੀਤਾ। ਦੂਜਾ ਇਹ ਹੈਗਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਦੀਵਾਲੀ ਦਾ ਪਰਵ ਆ ਰਿਹਾ ਉਹਦੇ ਤੇ ਮਤਲਬ ਪਾਰਲੀਮੈਂਟ ਹਾਊਸ ਦੇ ਉੱਤੇ ਤਾਂ ਲਾਈਟਿੰਗ ਅੱਗੇ ਹੁੰਦੀ ਆ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੌਂਸਲ ਦੇ ਉੱਤੇ ਵੀ ਕਰਾਈ ਜਾਵੇ ਤਾਂ ਕਿ ਇੱਕ ਸਾਡਾ ਇਲਾਕੇ ਦੇ ਵਿੱਚ ਇੱਡੀ ਵੱਡੀ ਇੱਕ ਇੰਡੀਅਨ ਪਾਪੂਲੇਸ਼ਨ ਹੈ ਉਹਨੂੰ ਇੱਕ ਰਿਕੋਗਨੇਸ਼ਨ ਮਿਲੇ ਕਿ ਦੀਵਾਲੀ ਦਾ ਤਿਉਹਾਰ ਕੌਂਸਲ ਆਪਣੇ ਲੈਵਲ ਤੇ ਸੈਲੀਬ੍ਰੇਟ ਕਰ ਰਹੀ ਹੈ। ਤੇ ਇੱਕ ਹੈ ਜੀ ਕਿ ਇੱਥੇ ਜਿਵੇਂ ਜਦੋਂ ਮੈਂ ਗੱਲ ਕੀਤੀ ਸੀ ਕਿ ਆਬਾਦੀ ਦੀ ਕਿ 3.5 ਲੱਖ ਦੀ ਸਾਡੀ ਆਬਾਦੀ ਹੋ ਗਈ ਜਿਹੜੀ ਕਿ ਕੈਨਬਰਾ ਦੇ ਬਰਾਬਰ ਹੈ, ਕੈਨਬਰਾ ਦੇ ਵਿੱਚ 3 ਯੂਨੀਵਰਸਿਟੀਆਂ ਨੇ ਲੇਕਿਨ ਬਲੈਕ ਟਾਊਨ 'ਚ ਇੱਕ ਵੀ ਯੂਨੀਵਰਸਿਟੀ ਨਹੀਂ ਹੈ। ਸੋ ਇਸ ਵੇਲੇ ਸਾਡਾ ਹੁਣ ਇਸ ਵੇਲੇ ਪੂਰਾ ਉਸ ਚੀਜ਼ ਤੇ ਫੋਕਸ ਹੈ ਕਿ ਇੱਕ ਹਾਈ ਰਾਈਜ ਬਿਲਡਿੰਗ ਬਲੈਕ ਟਾਊਨ CBD ਦੇ ਵਿੱਚ ਬਣਾਈ ਜਾਵੇ ਜਿੱਥੇ ਇੱਕ ਯੂਨੀਵਰਸਿਟੀ ਹੋਸਟ ਹੋਵੇ। ਅਸੀਂ ਲੀਡਿੰਗ ਯੂਨੀਵਰਸਿਟੀਆਂ ਦੇ ਨਾਲ ਆਲਰੇਡੀ ਟਾਈ ਅਪ ਕੀਤਾ ਹੋਇਆ, ਉਮੀਦ ਹੈ ਕਿ ਅਗਲੇ 6 ਮਹੀਨਿਆਂ ਤੱਕ ਅਸੀਂ ਉਹਦਾ ਬਲੂ ਪ੍ਰਿੰਟ ਪਬਲਿਕ ਦਾ ਜਾਰੀ ਕਰਾਂਗੇ ਕਿਸੇ ਯੂਨੀਵਰਸਿਟੀ ਨਾਲ ਟਾਈ ਅਪ ਕਰਕੇ ਤਾਂ ਕਿ ਜਦੋਂ ਤੱਕ ਨੈਕਸਟ ਜਨਰੇਸ਼ਨ ਬੱਚਿਆਂ ਨੇ ਪੜ੍ਹਨ ਜਾਣਾ ਵਾ ਤੇ ਸਾਨੂੰ ਇੱਥੇ CBD ਦੇ ਵਿੱਚ ਹੀ ਬਲੈਕ ਟਾਊਨ ਦੇ ਵਿੱਚ ਹੀ ਇੱਕ ਫੁੱਲ ਫਲੈਜ ਯੂਨੀਵਰਸਿਟੀ ਮਿਲ ਸਕੇ। ਇਹ ਸ਼ਾਇਦ ਸਾਡੇ ਇੱਕ ਭਾਈਚਾਰੇ ਲਈ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ।
ਜੀ ਮਨਿੰਦਰ ਜੀ, ਬਹੁਤ ਬਹੁਤ ਮਿਹਰਬਾਨੀ ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ। ਗਾਹੇ ਬਗਾਹੇ ਸਮੇਂ ਸਮੇਂ ਤੇ ਅਸੀਂ ਫੇਰ ਵੀ ਤੁਹਾਡੇ ਨਾਲ ਰਾਬਤਾ ਕਰਦੇ ਰਹਾਂਗੇ।
ਥੈਂਕ ਯੂ ਜੀ। SBS 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 Radio